ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੰਤ ਮਨ ਪਵਨ ਸੁਖ ਬਣਿਆ ਕਿਸ ਜੋਗ ਪ੍ਰਾਪਤ ਬਣਿਆ
ਹੈ ਰਾਗ ਸੋਰਠ ਹੈ ਬਾਣੀ भगत कबीर जी की अंग है 656। ਸਾਨੂੰ ਸਮਝਾਈ ਗਈ ਦੱਸੀ ਗਈ ਪਰ ਇਹ ਵੀ ਆਖਿਆ ਗਿਆ ਕਿ ਜਿੱਥੇ ਬੋਲਣ ਹਾਰੀਏ ਉੱਥੇ ਚੰਗੀ ਚੁੱਪ ਸਾਨੂੰ ਪੰਡਿਲਾ ਕਿਸ ਸੁਣੀਏ ਕਹੀਏ ਪੰਡਿਲਾ ਅਸੰਤ ਨਸ਼ਟ ਕਰ ਰਹੀਏ ਸਾਰੇ ਸਾਧਨ ਆ ਗਏ ਨਹੀਂ ਤਾਂ ਕਈ ਮੇਰੇ ਵਰਗੇ ਹੁੰਦੇ ਸੀ ਜਿਨ੍ਹਾਂ ਨੇ ਰਾਤ ਰੋਟੀ ਖਾ ਕੇ ਹਜ਼ਮ ਨਹੀਂ ਸੀ ਹੁੰਦੀ ਐਵੇਂ ਗਲੀ ਚ ਨਿਕਲ ਕੇ ਅਮਕਾ ਸਿਆਹ ਜਾਗਦਾ ਹੈ ਮਤਲਬ ਹੁੰਦਾ ਸੀ ਥੋੜਾ ਜਿਹਾ ਢਿੱਡੀ ਫੋਲ ਲਈਏ ਨੀਂਦ ਸੌਖੀ ਆ ਜਾਏਗੀ ਗੱਲ ਕਰਨੀ ਜਬ ਲੱਗ ਦੁਨੀਆ ਰਹੀ ਹੈ ਨਾਨਕ ਕੁਛ ਸੁਣੀਏ ਕੁਛ ਕਹੀਏ ਪਰ ਕੀ ਸੁਣਨਾ ਕੀ ਕਹਿਣਾ ਇਹ ਅਕਲਮੰਦੀ ਹੈ ਇਹ ਗੱਲ ਅਕਲ ਦਾ ਵਿਸ਼ਾ ਹੈ ਇਹ ਜਿਹੜੇ ਦਾਨਸਮੰਦ ਲੋਕ ਨੇ ਉਹਨਾਂ ਦੇ ਹਿੱਸੇ ਵਿੱਚ ਆਇਆ ਨਹੀਂ ਤਾਂ ਬੋਲਤ ਬੋਲਤ ਬੜੇ ਵਿਕਾਰਾ ਨਮੋ ਨੇ ਖਤਾ ਕੀ ਸਦੀਆਂ ਨੇ ਸਜ਼ਾ ਪਾਈ ਦੋ ਅੱਖਰ ਦ੍ਰੋਪਦੀ ਦੇ ਮਹਾਭਾਰਤ ਬਣ ਗਈ ਦੋ ਅੱਖਰ ਇੱਕ ਧੋਬੀ ਦੇ ਸੀਤਾ ਜੀ ਵਰਗੀ ਇੱਕ ਸੁਵਿੱਤਰੀ ਇਸਤਰੀ ਨੂੰ ਅਗਨੀ ਪ੍ਰੀਖਿਆ ਦੇਣੀ ਪੈ ਗਈ ਕਿਉਂਕਿ ਧੋਬੀ ਕੀ ਸਟੇਟਸ ਹੈ ਉਹਦਾ ਕੀ ਪਦਤੀ ਸੀ ਉਸ ਬੰਦੇ ਦੀ ਅੱਜ ਸੰਸਾਰ ਦੀ ਤੋਂ ਲੈ ਕੇ ਮੇਰੇ ਤੱਕ ਜਾਂ ਮੇਰੇ ਪੰਥ ਦੀ ਮੇਰੇ ਕੌਮੀ ਦਸ਼ਾ ਜਿਹੜੀ ਹੈ ਇਹ ਸਾਰੀ ਬੋਲਣ ਵਾਲਿਆਂ ਤੇ ਇੱਥੋਂ ਤੱਕ ਆ ਗਈ ਹੈ ਕੋਈ ਰੁਕਦਾ ਹੀ ਨਹੀਂ ਬੋਲਣ ਪ੍ਰਿੰਸੀਪਲ ਹਰਭਜਨ ਸਿੰਘ ਹੋਰੀ ਕਹਿੰਦੇ ਹੁੰਦੇ ਸੀ ਇਹ ਗੱਲ ਉਹਨਾਂ ਨੇ ਪਾਠ ਬੋਧ ਸਮਾਗਮ ਵਿੱਚ ਵੀ ਸੁਣਾਈ ਸ਼ਾਇਦ ਉਹ ਕੋਈ ਪਾਕਿਸਤਾਨ ਦਾ ਡਰਾਮਾ ਵੇਖਦੇ ਸੀ ਇਹ ਗੱਲਾਂ 91-92 ਦੀਆਂ ਨੇ 30 ਸਾਲ ਪੁਰਾਣੀਆਂ ਉਸ ਡਰਾਮੇ ਦੇ ਵਿੱਚ ਇੱਕ ਕਰੈਕਟਰ ਸੀ ਨੌਕਰ ਦਾ ਕਿ ਜਦੋਂ ਘਰਦਿਆਂ ਨੇ ਗੱਲ ਕਰਨੀ ਤੇ ਉਹਨੇ ਵਿੱਚ ਟਪਕ ਪੈਣਾ ਤੇ ਘਰਦਿਆਂ ਨੇ ਕਹਿਣਾ ਵੀ ਤੈਨੂੰ ਕਿੰਨੇ ਵਾਰੀ ਕਿਹਾ ਵੀ ਨਾ ਬੋਲਿਆ ਕਰ ਉਹਨੇ ਕਹਿਣਾ ਜੀ ਠੀਕ ਹੈ ਪਰ ਜਦੋਂ ਫਿਰ ਪ੍ਰਾਹੁਣੇ ਆਉਣੇ ਫਿਰ ਚਾਰ ਬੰਦੇ ਬਹਿਣੇ ਉਹਨਾਂ ਗੱਲਾਂ ਕਰਨੀਆਂ ਇਹਨੇ ਫਿਰ ਟਪਕ ਪੈਣਾ ਫਿਰ ਬੋਲਣਾ ਉਹਨਾਂ ਨੇ ਕਹਿਣਾ ਵੀ ਤੈਨੂੰ ਕਿਹਾ ਸੀ ਨਾ ਬੋਲਿਆ ਕਰ ਉਹਦਾ ਜਿਹੜਾ ਉਹ ਤਕੀਆ ਕਲਾਮ ਸੀ ਉਹਨੇ ਉਹ ਜਿਹੜਾ ਉਹ ਟੀਵੀ ਸੀਰੀਅਲ ਸੀ ਉਹ ਫੇਮਸ ਕਰ ਦਿੱਤਾ ਮਸ਼ਹੂਰ ਕਰ ਦਿੱਤਾ ਉਹ ਇੱਕ ਸ਼ਬਦ ਬੋਲਦਾ ਸੀ ਸਭ ਗੱਲ ਕਰਨ ਚ ਕੀ ਹਰਜ ਹੈ ਹੁਣ ਇਹ ਜਿਹੜੇ ਸਾਹਿਬ ਗੱਲ ਕਰਨ ਚ ਕੀ ਹਰਜ ਹੈ ਇਹਨਾਂ ਗੱਲਾਂ ਨੇ ਤੇ ਸਾਰਾ ਕੁਝ ਵਿਗਾੜ ਪਾ ਦਿੱਤਾ ਦੇਖੋ ਸਿਆਣਾ ਤੇ ਬੋਲੇ ਕਹਿੰਦੇ ਨੇ ਛੱਜ ਤਾਂ ਬੋਲੇ ਛਾਣਨੀ ਕਿਉਂ ਬੋਲੇ ਛਾਣਨੀ ਵੀ ਬੋਲੀ ਬੜੀ ਆਉਂਦੀ ਹੈ ਸਾਨੂੰ ਨਹੀਂ ਸਮਝ ਆ ਰਹੀ ਮੈਨੂੰ ਆਪਣੀ ਜਿੰਨੀ ਕੁ ਜ਼ਿੰਦਗੀ ਸੱਚੇ ਪਾਤਸ਼ਾਹ ਨੇ ਦਿੱਤੀ ਮੈਨੂੰ ਸਮਝ ਆਈ ਹੈ ਕਿ ਬੰਦੇ ਆ ਜੇ ਤੂੰ ਆਪਣੇ ਮੂੰਹ ਤੇ ਕੰਟਰੋਲ ਕਰ ਲਵੇ ਨਾ, ਖਾਣ ਤੇ ਕਰ ਲਵੇ ਤਾਂ ਸਿਹਤ ਠੀਕ ਹੋ ਸਕਦੀ ਹੈ, ਤੇ ਜੇ ਬੋਲਣ ਤੇ ਕਰ ਲਵੇ ਤੇ ਇੱਜ਼ਤ ਵੀ ਠੀਕ ਹੋ ਸਕਦੀ ਹੈ। ਬਹੁਤੀ ਵਾਰੀ ਬੇਇੱਜ਼ਤੀ ਪੈਸਿਆਂ ਕਰਕੇ ਨਹੀਂ ਹੁੰਦੀ, ਪਾਤੇ ਕੱਪੜਿਆਂ ਕਰਕੇ ਨਹੀਂ ਹੁੰਦੀ। ਬੋਲਣ ਕਰਕੇ ਹੁੰਦੀ ਹੈ। ਮੂਰਖ ਗੰਢ ਪਵੈ ਮੂੰਹ ਮਾਰ, ਇਹ ਸੱਚੇ ਪਾਤਸ਼ਾਹ ਦੀ ਬਾਣੀ ਦੇ ਫੈਸਲੇ ਨੇ। ਹੁਣ ਤੁਸੀਂ ਕਹੋ ਜੀ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹਾਂ, ਮੰਨਦੇ ਨਹੀਂ ਹੋ, ਵਰਤਦੇ ਹੋ ਤੁਸੀਂ, ਇਹ ਵੀ ਇੱਕ ਸ਼ੇਖੀ ਹੈ। ਅਸ ਤਾਂ ਜੀ ਗੁਰੂ ਗ੍ਰੰਥ ਸਾਹਿਬ ਘਰੇ ਰੱਖਿਆ ਹੋਇਆ ਹੈ, ਇਹ ਘਰੇ ਤੇ ਤੁਹਾਡਾ ਬਜ਼ੁਰਗ ਵੀ ਹੈਗਾ ਸੀ, ਜਿਸ ਗਤੀ ਉਹ ਮਰਿਆ ਵਿਚਾਰਾ ਉਹ ਗੁਆਂਢੀਆਂ ਨੂੰ ਵੀ ਪਤਾ ਵੀ ਮਾਂ ਪਿਓ ਤੇ ਰੱਖ ਨਹੀਂ ਹੋਇਆ ਤੇ ਗੁਰੂ ਗ੍ਰੰਥ ਸਾਹਿਬ ਰੱਖਿਆ ਹੋਇਆ। ਇਹ ਗੱਲਾਂ ਜਿਹੜੀਆਂ ਨੇ ਇਹ ਸਾਰਥਕ ਨਹੀਂ। ਅਗਰ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਹੋ ਤਾਂ ਇਹ ਦੱਸੋ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਵੀ ਮੰਨਦੇ ਹੋ। ਜੇ ਮੰਨਦੇ ਹੋ ਤਾਂ ਕੀ ਆ ਜਿੰਨੀਆਂ ਕੁ ਦੋ ਚਾਰ ਗੱਲਾਂ ਮੈਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ, ਕੀ ਕਦੇ ਇਹ ਇਹਨਾਂ ਗੱਲਾਂ ਤੇ ਆਪਾਂ ਅਮਲ ਕੀਤਾ ਕਿ ਹਰ ਥਾਂ ਤੇ ਬੋਲਣਾ ਜ਼ਰੂਰੀ ਹੈ, ਹਰ ਬੰਦੇ ਨਾਲ ਬੋਲਣਾ ਜ਼ਰੂਰੀ ਹੈ, ਹਰ ਗੱਲ ਤੇ ਬਿਆਨ ਦੇਣਾ ਜ਼ਰੂਰੀ ਹੈ? ਦੇਖੋ ਜਿਹੜੀ ਗੁਰਮਤ ਹੈ, ਨਾ ਬੋਲਣਾ ਇਹ ਧਰਤੀ ਦਾ ਧਰਮ ਨਹੀਂ ਹੈ, ਬੋਲਣਾ ਹੈ। ਬੋਲ ਸੋ ਧਰਮ ਅੜੀਆ ਮੋਣ ਕੱਟ ਧਾਰੀ ਰਾਮ, ਤੁਹਾਡੀ ਚੁੱਪ ਵੀ ਜਿਹੜੀ ਹੈ ਉਹ ਗੁਨਾਹਗਾਰਾਂ ਨੂੰ ਸ਼ਹਿ ਦੇ ਸਕਦੀ ਹੈ, ਤੁਹਾਡੀ ਚੁੱਪ ਵੀ ਜਿਹੜੀ ਹੈ ਉਹ ਕਪੱਤੇ ਆਦਮੀ ਨੂੰ ਉਤਸ਼ਾਹਿਤ ਕਰ ਸਕਦੀ ਹੈ। ਪਰ ਦੁੱਖ ਇਸ ਗੱਲ ਦਾ ਵੀ ਸਾਡੇ ਬਜ਼ੁਰਗਾਂ ਨੂੰ ਵੀ ਪਤਾ ਸੀ, ਅਨਪੜ੍ਹ ਸੀ, ਮੂਰਖ ਨਹੀਂ ਸਨ। ਉਹ ਕਹਿੰਦੇ ਹੁੰਦੇ ਸੀ ਜਿਹੜਾ ਬਹੁਤਾ ਬੋਲਦਾ ਉਹ ਕਪੱਤਾ ਹੈ। ਅੱਜ ਅਸੀਂ ਪੜ੍ਹੇ ਲਿਖੇ ਪਤਾ ਕੀ ਕਹਿੰਦੇ ਹਾਂ, ਜਿਹੜਾ ਬਹੁਤਾ ਬੋਲਦਾ ਉਹ ਸੱਚਾ ਹੈ। ਕਿੱਡੇ ਮੂਰਖ ਹੋ ਗਏ ਸੀ, ਅਸੀਂ ਪੜ੍ਹੇ ਲਿਖੇ ਮੂਰਖ। ਸਾਡੇ ਅਨਪੜ੍ਹ ਬਜ਼ੁਰਗ ਕਹਿੰਦੇ ਸੀ ਜਿਹੜਾ ਬਹੁਤਾ ਬੋਲੇ ਉਹ ਕਪੱਤਾ ਹੈ। ਅਸੀਂ ਪੜ੍ਹੇ ਲਿਖੇ ਕਹਿੰਦੇ ਜਿਹੜਾ ਬਹੁਤਾ ਬੋਲੇ ਉਹ ਸੱਚਾ ਨਹੀਂ। ਬਹੁਤਾ ਬੋਲਣ ਵਾਲਾ ਸੱਚਾ ਨਹੀਂ ਹੋ ਸਕਦਾ, ਕਪੱਤਾ ਹੀ ਹੈ। ਅੱਜ ਵੀ ਕਪੱਤਾ, ਪਹਿਲਾਂ ਵੀ ਕਪੱਤਾ ਹੀ ਸੀ। ਸੱਚ ਨੂੰ ਦਸ ਵਾਰੀ ਬੋਲਣ ਦੀ ਲੋੜ ਨਹੀਂ। ਉਹ ਸਿਆਣੇ ਕਹਿੰਦੇ ਨੇ ਝੂਠ ਨੂੰ ਹੀ ਇੰਨੇ ਵਾਰੀ ਬੋਲੋ ਕਿ ਅਗਲਾ ਸੱਚ ਸਮਝ ਲਵੇ। ਅੱਜ ਇਸ ਤਰੀਕੇ ਤੇ ਥਿਊਰੀ ਤੇ ਦੁਨੀਆ ਤੁਰ ਰਹੀ ਹੈ। ਅੱਜ ਦਾ ਸ਼ਬਦ ਕੀ ਹੈ? ਸੰਤੋ। ਇਹਦਾ ਮਤਲਬ ਕੀ ਹੋਇਆ? ਇਹਦਾ ਮਤਲਬ ਇਹ ਹੈ ਕਿ ਇਹ ਵਿਸ਼ਾ ਅੱਜ ਦੀ ਜਿਹੜੀ ਗੱਲਬਾਤ ਹੈ ਇਹ ਦੁਨੀਆਦਾਰਾਂ ਨਾਲ ਕਰਨ ਵਾਲੀ ਨਹੀਂ ਹੈ। ਸੰਤ ਕੌਣ ਹੈ? ਹੁਣ ਅਸੀਂ ਸੰਤ ਦੇ ਅਰਥ ਇਹ ਕੀਤੇ ਨੇ ਵੀ ਜਿਹੜਾ ਬਿਲਕੁਲ ਰੱਬ ਦੇ ਕੋਲ ਚਲਾ ਗਿਆ। ਸੰਤ ਦੇ ਅਰਥ ਗੁਰੂ ਵੀ ਨੇ। ਸੰਤ ਦੇ ਅਰਥ ਉੱਗਿਆ ਹੋਇਆ ਵੀ ਨੇ ਤੇ ਸੰਤ ਦੇ ਅਰਥ ਜਿਨ੍ਹਾਂ ਅਰਥਾਂ ਵਿੱਚ ਅੱਜ ਤੁਸੀਂ ਸਾਰੇ ਬੈਠੇ ਹੋ, ਅੱਜ ਸਵੇਰੇ ਤੁਸੀਂ ਦਰਬਾਰ ਸਾਹਿਬ ਆਏ, ਇਹ ਸੰਤ ਦਾ ਕਰਮ ਹੈ। ਜੇ ਤੁਸੀਂ ਸਿਹਤ ਪ੍ਰਤੀ ਸੁਚੇਤ ਹੁੰਦੇ ਤੇ ਕਿਸੇ ਪਾਰਕ ਚ ਜਾਂਦੇ, ਮਾਇਆ ਦੇ ਨਾਲ ਜ਼ਿਆਦਾ ਪ੍ਰਵਿਰਤ ਹੁੰਦੇ ਤੇ ਸਵੇਰੇ ਉੱਠ ਕੇ ਕੰਮ ਤੇ ਚਲੇ ਜਾਂਦੇ। ਤੁਸੀਂ ਇੱਥੇ ਆਏ ਹੋ, ਇਸ਼ਨਾਨ ਕੀਤਾ, ਪਾਠ ਕੀਤਾ, ਦਰਸ਼ਨ ਕੀਤੇ ਨੇ, ਲੋਕਾਂ ਦੇ ਪਰੌਂਠੇ ਖਾਣ ਦਾ ਵੇਲਾ, ਤੁਸੀਂ ਚੌਂਕੜੀ ਮਾਰ ਕੇ ਕਥਾ ਸੁਣ ਲਈ ਬੈਠੇ ਹੋ, ਇਹ ਸਾਰੇ ਸੰਤਾਂ ਦੇ ਕਰਮ ਨੇ। ਮੈਂ ਅੱਜ ਫਿਰ ਕਹਿਣਾ ਚਾਹੁੰਦਾ, ਇੱਕ ਤਾਂ ਜਿਹੜੀ ਗੱਲ ਅਸੀਂ ਕਹਿ ਰਹੇ ਗਲਤ ਹੈ। ਅਸੀਂ ਜਦੋਂ ਵੀ ਕਹਿੰਦੇ ਹਾਂ ਨਹੀਂ ਜੀ ਅਸੀਂ ਤਾਂ ਗ੍ਰਿਸਤੀ ਹਾਂ, ਨਾ ਇਹ ਨਾ ਕਿਹਾ ਕਰੋ। ਤੁਸੀਂ ਗ੍ਰਿਸਤੀ ਹੋ, ਤੁਸੀਂ ਗੁਰੂ ਨਾਨਕ ਸਾਹਿਬ ਦੇ ਧਰਮ ਦੇ ਅਨੁਆਈ ਹੋ। ਗ੍ਰਿਸਤੀ सारे धर्मां दे विचों जिहड़ा प्रधान धर्म है उहदा पैरोकार है। ना ग्रिश्ती भुखे नूं कहिंदे ने, ना ग्रिश्ती नंगे नूं कहिंदे ने। ग्रिश्ती ओ है जिहदे घरों राहगीर मुसाफर नूं मंजा बिस्तरा मिलदा है, जिहदे घरों भुखे नूं रोटी मिलदी है, नंगे नूं कपड़े मिलदे ने, गरीब नूं पैसे मिलदे ने, ग्रिश्ती उहनूं कहिंदे ने। ग्रिश्ती होना गुनाहगार होना नहीं है, गुरु नानक का महान सिख होना है, इहदा हंकार भी नहीं करना। पर वह जिहड़ा पक्ष असीं सोच रहे हैं भी नहीं असीं तां ग्रिश्ती हाँ, यही कारण है कि पूर ताप गेरो के बस्तरा अपदा का मारिया गरे ते नसदा, देश शोक परदेसे ताया पंच चंडाल नाले लै आया, वह तुहाडे सिर ते बह गया। आगे जिहड़ा धीआं विआउण जोगा नहीं सी, घर नूं लिआउण जोगा नहीं सी, बच्चे पालण जोगा नहीं सी, वह तुहाडे सिर ते बह गया, तुसीं उहनूं मत्थे टेकणे शुरू कर दिते। पुछो ना अपने गुरु नूं, अपने गुरु नाल गल्लां करो, पुछो भाई गुरदास जी नूं जिन्हां ने सिक्खी समझी है। वह कहिंदे ने भाई तुहाडा गुरु कहिंदा सी होए अतीत ग्रिश्त तज, फिर उनके घर मंगण जाई, लज्जा होनी चाहिए तुहानूं। अपना घर ते छड़दा ते लोगों के घरों रोटियां मंगते फिरदे हो तुसीं। जिन्हां दे घर रोटी मंगण आए हो उन्हां दा घर भी तुहाडे घर वर्गा ही है, उत्थे भी एक माता पत्नी के रूप में रहिंदी है, कोई बच्ची धी के रूप में, कोई बच्ची नूंह के रूप में है। मतलब तुहाडा घर सी तो गलत सी, लोगों का घर है तो ठीक है, उतो तुसीं आटा मंगते फिरदे हो, रोटियां मंगते फिरदे हो तुसीं। भाई संत का मार्ग धर्म की पौड़ी, संत का रस्ता धर्म का रस्ता है। अब सवेर तो तुसी धर्म के रस्ते ते तुरे हो, तुसी संत हो। एक गल सानू किवें समझ आई, इंसान तो अपने आप करके कुछ भी नहीं है। यह लिखा हुआ गुरु ग्रंथ साहब महाराज के विच दर्ज है, जिहे कर्म कमाए तिहा होए सी। गड्डी चलाओगे लोग ड्राइवर कहणगे, फौजरे च जाओगे लोग तुहानूं फौजी कहणगे, विदेश जाओगे लोग तुहानूं फॉरनर कहणगे। हुण सवेरे घरों गड़वी बाणी भी लैके कोई शरीर किरिया करन जाओ ते लोग तुहानूं कहण फॉरनर, इहदा थोड़ा हुंदा है कोई भी फॉरनर हो गए से भी कोई शरीर किरिया करन खेतां विच गया तो फॉरनर हो गए, आपां इदां फॉरनर नहीं हुंदे। कर्म करोगे तां हो जाओगे। साडे बजुर्ग हर बच्चे नूं नहीं सी कहिंदे, पर जिहड़ा किताबां चुके तुरिया फिरदा हुंदा सी उहनूं कहिंदे सी, उह पढ़िया कदे साडे कोल वी बह जा। जिहड़ा सोटी लैके बलद लैके जांदा उहनूं कदे बजुर्ग नहीं सी आवाज मारदे सत विचों कि पढ़िया साडे कोल वी बह जा, जिहदे कोल किताबां हुंदियां सी उहनूं कहिंदे सी। जिहे कर्म कमाए तिहा होए सी, तुसीं अपने कर्मां करके अपने अपना नां जिहड़ा है उह नियत कर लै, तुसी नहीं करोगे लोग कर देंगे। हम पट्ठा लाओगे तो पट्ठिया वाले कहेंगे, हर बंदे थोड़ा पट्ठिया वाला चाहिए भी यह पट्ठियालों का परिवार है जी। जो इटा पकाउंगे तो लोग कहेंगे, नहीं पकाउंगे तो नहीं कहेंगे। तुहानू आख्या संत क्योंकि तुहाडे कर्म संत वाले ने। सवेर तो तुसी तुरे ही इसे रस्ते पे हो, खाना भी छड्डिया, पीना भी छड्डिया, दुनिया नाल गलबात करनी छड्डी है। तो गुरु पातशाह जी अज दे मुख वाक विच जिहड़ा भगत कबीर जी दे पवित्र मुख तो उच्चारण होए है, सानू उपदेश करके समझाउंदे ने, संतो मन पवणै सुख बनिया। हाँ जी,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੰਤੋ ਮਨ ਪਵਨਾ ਸੁਖ ਬਣਿਆ।
ਸੰਤ ਜਦੋਂ ਤੁਸੀਂ ਸਵੇਰ ਦੇ ਤੁਰੇ ਹੋ ਕਦ ਵੀ ਤੁਰੇ ਹੋ, ਜੇ ਸਿਹਤ ਦਾ ਗੱਲ ਕਰਨੀ ਸੀ ਤੇ ਪਾਰਕ ਜਾਂਦੇ, ਕੋਈ ਖੱਟੀ ਕਮਾਈ ਕਰਨੀ ਸੀ ਤੇ ਕੰਮ ਧੰਦੇ ਤੇ ਜਾਂਦੇ, ਤੁਸੀਂ ਕਦ ਵੀ ਰੱਬ ਦੇ ਘਰ ਆਏ ਹੋ ਕਿਉਂਕਿ ਤੁਸੀਂ ਧਰਮੀ ਬਣਨਾ ਚਾਹੁੰਦੇ ਹੋ। ਧਰਮ ਕੀ ਹੈ? ਧਰਮ ਹੈ ਆਪਣੇ ਅੰਦਰ ਦੀ ਸਾਧਨਾ। ਦੁਨੀਆ ਕਿਵੇਂ ਧਰਮ ਕਮਾ ਰਹੀ ਹੈ? ਦੁਨੀਆ ਧਰਮ ਕਮਾ ਰਹੀ ਹੈ ਲੱਖਾਂ ਕਰੋੜਾਂ ਅਰਬਾਂ ਮਿਲੀਅਨ ਟ੍ਰਿਲੀਅਨ ਬਿਲੀਅਨ ਦਾਨ ਕਰਕੇ। ਇਹਦਾ ਮਤਲਬ ਇਹ ਹੈ ਕਿ ਇਹ ਤਾਂ ਅਮੀਰਾਂ ਦਾ ਰਸਤਾ ਹੈ ਬਈ, ਸਾਨੂੰ ਜਿਹੜੇ ਅਸੀਂ ਭਾਵਨੀ ਭਗਤ ਭਾਏ ਕੌਡੀ ਅਗਰ ਭਾਗ ਰੱਖੇ ਸਾਨੂੰ ਤੇ ਰਾਹ ਛੱਡ ਦੇਣਾ ਚਾਹੀਦਾ, ਕਿਉਂਕਿ ਸਾਡੀ ਤਾਂ ਗਿਣਤੀ ਮਿਣਤੀ ਨਹੀਂ ਹੋਣੀ ਇਸ ਰਸਤੇ ਵਿੱਚ। ਧਰਮ ਪੈਸੇ ਦਾ ਸਾਧਨ ਨਹੀਂ ਹੈ, ਧਰਮ ਤੁਹਾਡੇ ਅੰਦਰ ਦੀ ਸਾਧਨ ਹੈ, ਤੁਹਾਡੇ ਅੰਦਰ ਦਾ ਯੋਗ ਹੈ। ਕੀ ਤੁਹਾਨੂੰ ਪਤਾ ਹੈ ਵੀ ਜਿਹੜਾ ਤੁਹਾਡਾ ਮਨ ਹੈ ਇਹ ਪਵਨ ਵਰਗਾ ਬਣ ਚੁੱਕਿਆ, ਉੱਡਦਾ ਹੀ ਫਿਰਦਾ, ਹਿਲਦਾ ਹੀ ਜੁਲਦਾ, ਕਦੇ ਇੱਧਰ ਨੂੰ ਵਗਣਾ ਸ਼ੁਰੂ ਹੋ ਗਿਆ, ਕਦੇ ਇੱਧਰ ਨੂੰ ਵਗਣਾ ਸ਼ੁਰੂ ਹੋ ਗਿਆ। ਹੈ ਗਿਆਨੀ ਜੀ, ਇਹ ਹੁੰਦਾ ਧਰਮ? ਅਸੀਂ ਤਾਂ ਸੋਚਦੇ ਹਾਂ ਵੀ ਪੁੱਤ ਮੰਗ ਲਓ, ਨੂੰਹਾਂ ਲੈ ਆਓ, ਬੱਚੇ ਵਿਆਹ ਲਓ, ਘਰ ਬਣਾ ਲਓ, ਮਹਾਰਾਜ ਦੀ ਸੁਖਣਾ ਸੁੱਖ ਲਓ, ਤੇ ਜਿੰਨੇ ਘਰ ਦੇ ਜੀ ਹੋਣ ਉਹਨੇ ਜਾ ਕੇ ਸਰੋਵਰ ਚ ਚੁੱਭੇ ਲਾ ਲਓ ਤੇ ਧਰਮ ਹੋ ਗਿਆ। ਧਰਮ ਇਹ ਨਹੀਂ ਹੈ, ਇਹ ਧਰਮ ਦੇ ਕਰਮ ਨੇ। ਧਰਮ ਦੇ ਨਾਂ ਤੇ ਸਾਡੇ ਪੁਰਖਿਆਂ ਨੇ, ਬਜ਼ੁਰਗਿਆਂ ਨੇ, ਸਾਡੇ ਵਡਕਿਆਂ ਨੇ ਜਿਹੜੇ ਕੰਮ ਕਰਨ ਦੀ ਸਾਨੂੰ ਨਿਸ਼ਾਨਦੇਹੀ ਦਿੱਤੀ ਹੈ ਇਹ ਉਹ ਨੇ। ਜੇ ਸਰੋਵਰ ਚ ਜਾਵੇ ਤੇ ਇਸ਼ਨਾਨ ਕਰੀਏ, ਪਰ ਅੱਜ ਹੋ ਕੀ ਰਿਹਾ? ਅੱਜ ਸਰੋਵਰ ਦੀ ਪਰਿਕਰਮਾ ਹੁੰਦੀ, ਇਸ਼ਨਾਨ ਨਹੀਂ ਹੁੰਦਾ। ਪਰਿਕਰਮਾ ਸਿਰਫ ਗੁਰੂ ਗ੍ਰੰਥ ਸਾਹਿਬ ਦੀ ਹੁੰਦੀ ਹੈ। ਸਰੋਵਰ ਦਾ ਇਸ਼ਨਾਨ ਹੁੰਦਾ। ਚਲੋ ਰਹੋ ਵਿਚਾਰ। ਸਾਨੂੰ ਭਗਤ ਜੀ ਕਹਿੰਦੇ ਤੁਸੀਂ ਸੰਤ ਹੋ, ਸਵੇਰ ਦੇ ਇਸ ਰਸਤੇ ਤੇ ਤੁਰੇ ਹੋ, ਤੇ ਕੀ ਤੁਹਾਨੂੰ ਪਤਾ ਵੀ ਜਿਹੜਾ ਤੁਹਾਡਾ ਮਨ ਹੈ ਇਹ ਹਵਾ ਵਰਗਾ ਬਣ ਚੁੱਕਿਆ ਹੈ? ਜਾਂ ਹੈ ਹੀ ਹਵਾ ਵਰਗਾ? ਮਨ ਦੀ ਬਿਰਤੀ ਹੈ, ਮਨ ਦਾ ਸੁਭਾਅ ਇਹ ਹੈ ਕਿ ਇਹ ਕਬਹੂ ਜੀਅੜਾ ਉਹ ਚੜਤ ਹੈ ਕਬਹੂ ਜਾਏ ਦਿਆਲੇ। ਇਹ ਜਿਹੜਾ ਮਨ ਮੇਰਾ ਹਵਾ ਵਰਗਾ ਸੀ ਸੰਤੋ, ਸੁਖ ਬਣਿਆ, ਅੱਜ ਬੜਾ ਸੁਖੀ ਹੈ। ਅੱਜ ਪਵਨ ਵਰਗੇ ਇੱਧਰ ਉੱਧਰ ਡੋਲਦੇ ਨੂੰ, ਇੱਧਰ ਉੱਧਰ ਭਟਕਦੇ ਮਨ ਨੂੰ ਅੱਜ ਸੁਖ ਮਿਲਿਆ। ਅੱਜ ਮੈਨੂੰ ਲੱਗਦਾ ਅੱਜ ਕੁਛ ਪ੍ਰਾਪਤੀ ਦੇ ਯੋਗ ਹੋਇਆ, ਹੁਣ ਲੱਗਦਾ ਕਿ ਕੁਝ ਨਾ ਕੁਝ ਮੈਨੂੰ ਪ੍ਰਾਪਤ ਹੋਏਗਾ। ਕੋਈ ਵੀ ਗੱਲ ਹੋਵੇ ਤਾਂ ਆਪਾਂ ਕੀ ਕਹਿੰਦੇ ਹਾਂ? ਕਿਤੇ ਕੋਈ ਜਾਵੇ ਵੀ ਤਾਂ ਆਪਾਂ ਕਹਿੰਦੇ ਭਾਜੀ ਮਨ ਲੱਗਿਆ, ਕਹਿੰਦਾ ਪਹਿਲਾਂ ਕਦੇ ਸੀ ਲੱਗਦਾ, ਹੁਣ ਕੁਛ ਕੁਛ ਲੱਗ ਗਿਆ, ਹੁਣ ਲੱਗਦਾ ਵੀ ਅੱਜ ਲੱਗ ਜਾਏਗਾ। ਕੰਮ ਧੰਦਾ ਖੋਲਿਆ, ਪੁੱਛਿਆ ਭਾਜੀ ਕੰਮ ਦਾ ਕੀ ਹਾਲ ਹੈ, ਕਹਿੰਦਾ ਪਹਿਲਾਂ ਤੇ ਠੀਕ ਨਹੀਂ ਸੀ ਪਰ ਹੁਣ ਆਪਣੇ ਖਰਚੇ ਖੁਰਚੇ ਕੱਢਦਾ, ਹੁਣ ਲੱਗਦਾ ਵੀ ਚਾਰ ਪੈਸੇ ਵੀ ਬਚਿਆ ਕਰਨਗੇ। ਬਿਲਕੁਲ ਇਸੇ ਤਰ੍ਹਾਂ ਹੁਣ ਲੱਗਦਾ ਕਿ ਇਹ ਜਿਹੜਾ ਮਨ ਹੈ ਇਹ ਕੁਝ ਪ੍ਰਾਪਤ ਵੀ ਕਰੇਗਾ, ਕਿਉਂਕਿ ਆਪਾਂ ਪ੍ਰਾਪਤ ਤੇ ਕੁਝ ਕੀਤਾ ਨਹੀਂ। ਜਦੋਂ ਆਪਾਂ ਗੁਰਦੁਆਰੇ ਤੋਂ ਬਾਹਰ ਨਿਕਲਦੇ ਹਾਂ, ਜਦੋਂ ਅਸੀਂ ਘਰ ਜਾਂਦੇ ਹਾਂ, ਕੀ ਸਾਡੇ ਵਿੱਚ ਕੋਈ ਪਰਿਵਰਤਨ ਸਾਨੂੰ ਆਪ ਨੂੰ ਜਾਂ ਸਾਡੇ ਪਰਿਵਾਰ ਨੂੰ ਲੱਗਦਾ? ਜੇ ਲੱਗਦਾ ਤਾਂ ਫਿਰ ਤਾਂ ਕਿਸੇ ਯੋਗ ਪ੍ਰਾਪਤ ਗਣਿਆ, ਫਿਰ ਤਾਂ ਠੀਕ ਹੈ। ਜੇ ਫਰਕ ਹੀ ਨਹੀਂ, ਮਰਗ ਵਰਤਾ ਗਿਆ ਜਿਉਂ ਜਿਉਂ ਦਵਾ ਕਰਕੇ, ਅੱਜ ਅਸੀਂ ਕਿੱਥੇ ਪਹੁੰਚ ਗਏ? ਇੱਕ ਪਾਸੇ ਟਰੰਪ ਕਹਿੰਦਾ ਅਮਰੀਕਾ ਦਾ ਪ੍ਰਧਾਨ ਮੰਤਰੀ ਕਿ ਹਰ ਸ਼ਹਿਰ ਵਿੱਚ ਗੁਰਦੁਆਰਾ ਹੋਣਾ ਚਾਹੀਦਾ, ਇੱਕ ਪਾਸੇ ਹਾਲਾਤ ਇਹ ਬਣ ਗਏ ਵੀ ਹਰ ਗੁਰਦੁਆਰੇ ਦੇ ਵਿੱਚ ਪਾਰਟੀਆਂ ਬਣ ਗਈਆਂ। ਹੁਣ ਤਾਂ ਮਹਾਰਾਜ ਦੇ ਚੌੜ ਤੋਂ ਲੈ ਕੇ ਨਾ ਮਾਈਕ ਬਚਿਆ, ਨਾ ਸਟੈਂਡ ਬਚਿਆ, ਨਾ ਚਿਮਟਾ ਬਚਿਆ। ਥੋੜਾ ਜਿਹਾ ਚਿਰ ਵਾਗਰੂ ਵਾਗਰੂ ਕਰਦਿਆਂ ਖੜਕਾਉਂਦੇ ਆ, ਮੁੜ ਕੇ ਇੱਕ ਦੂਜੇ ਨਾਲ ਖੜਕਾਉਣ ਲੱਗ ਪੈਂਦੇ। ਅਸੀਂ ਪਹੁੰਚੇ ਕਿੱਥੇ ਸੀ? ਪੰਜ ਦਿਨ ਬੰਦੇ ਕੰਮ ਕਰਦੇ ਨੇ ਤੇ ਛੇਵੇਂ ਦਿਨ ਡੰਡ ਬੈਠਕਾਂ ਮਾਰਦੇ ਨੇ ਤੇ ਸੱਤਵੇਂ ਦਿਨ ਕਹਿੰਦੇ ਆ ਜੀ ਗੁਰਦੁਆਰੇ ਮੇਰੇ ਕੋਲ ਫੜ ਕੇ ਮੈਗ ਫੜ ਕੇ ਵਿਖਾਈ ਤੋਂ, ਵੀ ਜੇ ਛਿੰਝੀ ਪਾਉਣੀ ਹੈ ਤੇ ਕਿਤੇ ਪਾਰਕ ਚ ਪਾ ਲਓ ਯਾਰ। ਆਪਾਂ ਪਹੁੰਚੇ ਕਿੱਥੇ? ਕਿਸ ਯੋਗ ਪ੍ਰਾਪਤ ਬਣੇ ਆ? ਮੈਂ ਕਹਿੰਦਾ ਰੋਕੋ, ਆਪਣੀ ਮਾਂ ਨੂੰ ਰੋਕ ਲਓ, ਆਪਣੇ ਬੱਚਿਆਂ ਨੂੰ ਰੋਕ ਲਓ, ਆਪਣੇ ਪਿਤਾ ਨੂੰ ਰੋਕੋ, ਪਿਤਾ ਜੀ ਹੁਣ ਤੁਸੀਂ ਗੁਰਦੁਆਰੇ ਨਹੀਂ ਜਾਣਾ, ਬਹੁਤ ਹੋ ਗਿਆ, ਕੋਈ ਫਰਕ ਸਾਨੂੰ ਤੇ ਲੱਗਾ ਨਹੀਂ, ਨਾ ਤੁਹਾਡਾ ਝੂਠ ਗਿਆ, ਨਾ ਤੁਹਾਡੀ ਸ਼ਰਾਬ ਗਈ, ਨਾ ਤੁਹਾਡੇ ਕੋਈ ਮਾੜੇ ਕਰਮ ਗਏ। ਪਹਿਲਾਂ ਘਰ ਚ ਖਰੂਦ ਪਾਉਂਦੇ ਸੀ, ਹੁਣ ਤੁਸੀਂ ਗੁਰਦੁਆਰੇ ਚ ਵੀ ਜਾ ਕੇ ਪਾਉਣਾ ਸ਼ੁਰੂ ਕਰ ਦਿੱਤਾ। ਨਹੀਂ ਬਸ ਹੁਣ ਹੋਰ ਨਹੀਂ ਚਾਹੀਦਾ। ਅੱਜ ਦੇ ਸ਼ਬਦ ਨੂੰ ਬੜੇ ਧਿਆਨ ਨਾਲ ਸੁਣਿਆ। ਹਾਂਜੀ, ਰਹਾਉ ਗੁਰ ਦਿਖਲਾਈ ਮੋਰੀ। ਗੁਰੂ ਨੇ ਮੈਨੂੰ ਇੱਕ ਮੋਰੀ ਵਿਖਾਈ, ਮੋਰੀ ਜਿੱਥੋਂ ਲੀਕੇਜ ਹੁੰਦੀ ਹੈ, ਜਿੱਥੋਂ ਕੁਝ ਚੀਜ਼ਾਂ ਅੰਦਰ ਵੀ ਆਉਂਦੀਆਂ ਨੇ ਤੇ ਕੁਝ ਬਾਹਰ ਵੀ ਨਿਕਲ ਜਾਂਦੀਆਂ ਨੇ। ਉਹ ਖਾਲੀ ਥਾਂ, ਉਹ ਕਮੀ ਮੈਨੂੰ ਆਪਣੇ ਸਰੀਰ ਦੇ ਵਿੱਚੋਂ, ਆਪਣੇ ਜੀਵਨ ਵਿੱਚੋਂ ਉਹ ਖੱਪਾ ਵਿਖਾ ਦਿੱਤਾ ਜਿੱਥੋਂ ਚੀਜ਼ਾਂ ਆਪੇ ਅੰਦਰ ਵੜੀ ਜਾਂਦੀਆਂ ਨੇ, ਆਪੇ ਬਾਹਰ ਨਿਕਲੀਆਂ ਜਾਂਦੀਆਂ ਨੇ। ਇਹਨੂੰ ਬਾਰੀ ਨਹੀਂ ਕਹਿੰਦੇ, ਮੋਰੀ ਨੂੰ ਬਾਰੀ ਨਹੀਂ ਕਹੀਦਾ, ਰੋਸ਼ਨਦਾਨ ਨਹੀਂ ਕਹੀਦਾ, ਨਾ ਇਹਨੂੰ ਵਿੰਡੋ ਕਹੀਦਾ, ਨਾ ਇਹਨੂੰ ਤੁਸੀਂ ਖਿੜਕੀ ਕਹਿਣਾ ਹੈ, ਨਾ ਦਰਵਾਜ਼ਾ ਕਹਿਣਾ ਹੈ, ਨਾ ਰੋਸ਼ਨਦਾਨ ਕਹਿਣਾ ਹੈ। ਮੋਰੀ ਦੇ ਅਰਥ ਇਹ ਬਿਲਕੁਲ ਨਹੀਂ ਹੈਗੇ। ਇੱਕ ਮੋਰੀ ਹੈ ਸਾਡੇ ਸਰੀਰ ਵਿੱਚ, ਜਿੱਥੋਂ ਕਮਜ਼ੋਰੀਆਂ ਅੰਦਰ ਆਉਂਦੀਆਂ ਨੇ, ਵਿਸ਼ੇ ਵਿਕਾਰ ਅੰਦਰ ਆਉਂਦੇ ਨੇ।
ਹਾਂਜੀ, ਜਿੱਤ ਮੇਰੇ ਦੇ ਪਰਤ ਹੈ ਚੋਰ,
ਮਿਰਗ ਚੋਰੀ ਕਰਨ ਵਾਸਤੇ ਪ੍ਰਵੇਸ਼ ਕਰਦੇ ਨੇ। ਮਿਰਗ ਕੀ ਹੈ? ਪਸ਼ੂ, ਪਸ਼ੂ ਕੀ ਨੇ? ਵਿਕਾਰ। ਆਪਾਂ ਖੇਤ ਨੂੰ ਵਾੜ ਕੀਤੀ, ਪਰਵੇਲਾ ਫਿਰ ਜੰਗਲੀ ਜਾਨਵਰ ਖਾ ਗਏ, ਤੇ ਬਜ਼ੁਰਗ ਪੁੱਛੇਗਾ ਤੇ ਸਹੀ ਨਾ, ਪੁੱਤਰ ਇਹ ਜਾਨਵਰ ਆਏ ਕਿੱਥੋਂ ਨੇ? ਸਵੇਰ ਦੇ ਆਪਾਂ ਉੱਠੇ ਆ, ਫਿਰ ਕੰਮ ਕਿੱਥੋਂ ਆ ਗਿਆ? ਕ੍ਰੋਧ ਕਿੱਥੋਂ ਆ ਗਿਆ? ਲੋਭ ਕਿੱਥੋਂ ਆ ਗਿਆ? ਮੋਹ ਕਿੱਥੋਂ ਆ ਗਿਆ? ਹੰਕਾਰ ਕਿੱਥੋਂ ਆ ਗਿਆ? ਪਤਾ ਤੁਹਾਨੂੰ ਸਾਡੇ ਔਰ ਬਾਹਰਲੇ ਮੁਲਕ ਦਾ ਕੀ ਫਰਕ ਹੈ? ਬਾਹਰਲੇ ਮੁਲਕ ਦੇ ਵਿੱਚ ਕੋਈ ਵੀ ਗਲਤ ਚੀਜ਼ ਜਿਹੜੀ ਹੈ ਉਹ ਤੁਸੀਂ ਐਕਸਪੋਰਟ ਨਹੀਂ ਕਰ ਸਕਦੇ। ਤੁਸੀਂ ਆਪਣਾ ਘਰ ਬਣਾਉਣਾ, ਤੁਸੀਂ ਮਾੜਾ ਮਟੀਰੀਅਲ ਲਿਆ ਕੇ, ਇੱਟਾਂ ਲਿਆ ਕੇ, ਰੇਤਾ ਸੀਮਿੰਟ ਲਿਆ ਕੇ, ਸਰੀਆ ਲਿਆ ਕੇ ਤੁਸੀਂ ਦੀਵਾਰਾਂ ਨਹੀਂ ਖੜੀਆਂ ਕਰ ਸਕਦੇ। ਹੁਣ ਤੁਸੀਂ ਕਹੋਗੇ ਜੀ ਅਸੀਂ ਕਿਉਂ ਨਹੀਂ ਕਰ ਸਕਦੇ? ਜੇ ਉਹ ਮਕਾਨ ਡਿੱਗੇਗਾ ਤੇ ਬਿਪਤਾ ਕਿਹਨੂੰ ਪਵੇਗੀ? ਉੱਥੋਂ ਦੀ ਸਰਕਾਰ ਨੂੰ। ਐਂਬੂਲੈਂਸ ਕਿਹਦੀ ਆਏਗੀ? ਪੁਲਿਸ ਵਾਲੀ ਗੱਡੀ ਕਿਹਦੀ ਆਏਗੀ? ਹੈਲੀਕਾਪਟਰ ਕਿਹਦਾ ਚੁੱਕਣ ਆਏਗਾ? ਜਦ ਸਾਡੇ ਮੁਲਕ ਵਾਲਾ ਹੋਵੇ ਨਾ, ਮਰ ਗਏ ਨੇ, ਅੱਛਾ ਫਿਰ ਇਹਦੀ ਆਈ ਹੋਣੀ ਹੈ, ਉੱਥੇ ਇੰਡੀਆ ਨਹੀਂ ਹੈਗਾ। ਤੁਹਾਡਾ ਬੱਚਾ ਤੁਹਾਡੇ ਘਰ ਸੱਟ ਲੱਗ ਗਈ ਹੈ, ਕੋਈ ਨੀ ਜੀ, ਬੱਚੇ ਤੇ ਤੁਹਾਨੂੰ ਪਤਾ ਸੱਟਾਂ ਲਗਾਉਂਦੇ ਹੀ ਰਹਿੰਦੇ ਨੇ, ਇਹ ਇੰਡੀਆ ਹੈ, ਬਾਹਰ ਨਹੀਂ ਹੈਗਾ। ਉਹ ਕਹਿੰਦੇ ਦੱਸੋ ਤੁਸੀਂ ਕਿੱਥੇ ਸੀ, ਤੁਹਾਨੂੰ ਨਿਆਣੇ ਜੰਮਣੇ ਆਉਂਦੇ, ਪਾਲਣੇ ਨਹੀਂ ਆਉਂਦੇ? ਅਗਰ ਤੁਸੀਂ ਬੱਚਿਆਂ ਦੇ ਕੋਲ ਨਹੀਂ ਰਹਿ ਸਕਦੇ, ਤੁਹਾਨੂੰ ਕੋਈ ਹੱਕ ਨਹੀਂ ਕਿ ਤੁਸੀਂ ਬੱਚੇ ਨੂੰ ਜਨਮ ਦੇ ਕੇ ਇੱਕ ਮਾਂ ਬਾਪ ਹੋਣ ਦਾ ਤੁਸੀਂ ਕੋਈ ਮਮਤਾ ਦਾ ਪੱਖ ਪੂਰਾ ਕਰ ਸਕੋ। ਪਹਿਲਾਂ ਆਪਣੀ ਜ਼ਿੰਮੇਵਾਰੀ ਨੂੰ ਸਮਝੋ। ਸਾਡੇ ਹੁਣ ਕੀ ਹੈ, ਹੌਸਪਿਟਲ ਬਣਾਓ ਜੀ, ਬਿਮਾਰੀ ਰੋਗ ਲੋਕ ਆ। ਸਾਡੇ ਧਰਮ ਦਾ ਵੀ ਇਹੋ ਫਲ ਹੈ, ਗਿਆਨੀ ਜੀ ਅਰਦਾਸ ਕਰੋ, ਮਹਾਰਾਜ ਅੰਮ੍ਰਿਤ ਵੇਲਾ ਬਖਸ਼ੇ। ਮੈਂ ਪਤਾ ਕੀ ਕਹਿੰਦਾ ਹੁੰਦਾ, ਵੀ ਮੈਂ ਜਿੱਦਣ ਅਰਦਾਸ ਕੀਤੀ, ਮੈਂ ਤੇਰੇ ਸੌਣ ਦੀ ਕਰਨੀ, ਉੱਠਣ ਦੀ ਨਹੀਂ ਕਰਨੀ, ਵੀ ਤੂੰ 11:30 ਵਜੇ ਕਵੇਂ ਮੈਂ ਆਈਸਕ੍ਰੀਮ ਖਾਣੀ ਹਾਲ ਬਾਜ਼ਾਰ 'ਚ ਜਾ ਕੇ, ਤੇ ਮੈਂ ਤੇਰੇ ਅੰਮ੍ਰਿਤ ਵੇਲੇ ਦੀਆਂ ਅਰਦਾਸਾਂ ਕਰਾਂ, ਹਿੰਮਤ ਮੈਂ ਕਮਲਾਂ ਕੋਈ। ਤੂੰ 12 ਕਵੇਂ ਮੈਂ ਪਾਰਟੀ ਅਟੈਂਡ ਕਰਨੀ ਹੈ, ਮੈਂ ਕਵਾਂ ਮਹਾਰਾਜ ਇਹਨੂੰ 4 ਅੰਮ੍ਰਿਤ ਵੇਲਾ ਬਖਸ਼ੋ। ਗਿਆਨੀ ਜੀ ਮਹਾਰਾਜ ਸੱਚ ਬੋਲਣ ਦੀ ਤਾਕਤ ਦੇਣ, ਤੇ ਤੇਰੀ ਝੂਠ ਬੋਲਣ ਦੀ ਟ੍ਰੇਨਿੰਗ ਕਿਹਨੇ ਦਿੱਤੀ ਹੈ? ਅਰਦਾਸ ਕਰੋ, ਮਹਾਰਾਜ ਮੇਰਾ ਝੂਠ ਛੁੱਟ ਜਾਏ, ਜੋ ਬੋਲੋਗੇ ਸੱਚ ਹੋਏਗਾ। ਰਾਤ ਨੂੰ ਫੈਸਲਾ ਕਰ ਲਓ 9 ਸੌਣਾ ਹੈ, ਜਦੋਂ ਸਵੇਰੇ ਉੱਠੋਗੇ ਅੰਮ੍ਰਿਤ ਵੇਲਾ ਹੋਏਗਾ। ਸਾਡੇ ਚੋਂ ਕੋਈ ਭੀਮ ਨਹੀਂ ਹੈਗਾ ਵੀ ਜਿਹੜਾ 6 ਸੁੱਤਾ ਰਹੂਗਾ, ਸਰੀਰ ਹੀ ਨਹੀਂ ਸੌਣ ਦਿੰਦਾ। ਕੋਈ ਨਾ ਕੋਈ ਸਰੀਰ ਦੀ ਕਿਰਿਆ ਨੇ ਤੁਹਾਨੂੰ ਉਠਾ ਲੈਣਾ ਕਿ ਉੱਠ ਭਾਈ, ਬਸ ਕਰ, ਬਹੁਤ ਹੋ ਗਈ ਹੈ। ਇਮਾਨਦਾਰੀ, ਇਮਾਨਦਾਰੀ ਦੀ ਲੋੜ ਨਹੀਂ, ਬੇਈਮਾਨੀ ਛੱਡ ਦਿਓ। ਗੁਰੂ ਤੁਹਾਨੂੰ ਮੋਰੀ ਵਿਖਾਉਂਦਾ ਹੈ, ਅਸੀਂ ਮੋਰੀ ਵਾਲੇ ਪਾਸੇ ਤਾਂ ਧਿਆਨ ਨਹੀਂ ਦਿੰਦੇ। ਤੇ ਘਰ ਚ ਪਤਾ ਕੀ ਕੀਤਾ, ਇੱਕ ਜਿਹੜਾ ਹੁੰਦਾ ਨਾ ਚਿੜੀ ਬੱਲਾ ਜਿਹਾ, ਉਹਨਾਂ ਦਾ ਇੱਕ ਬੱਲਾ ਲੈ ਆਉਂਦਾ ਬਿਜਲੀ ਵਾਲਾ, ਇਹ ਮੱਖੀਆਂ ਮੱਛਰ ਮਾਰਨੇ ਨੇ, ਵੀ ਬਾਹਰ ਜਾਲੀਆਂ ਲਾ ਲਓ, ਅੰਦਰ ਆਉਣੀ ਨਾ। ਪਰ ਜੇ ਬਾਹਰੋਂ ਇੰਨੇ ਕੀੜੇ ਆ ਗਏ, ਤੇ ਯਾਦ ਰੱਖਣਾ ਇਹ ਰੈਕਟ ਉਹਨਾਂ ਕੀੜਿਆਂ ਨੂੰ ਮਾਰ ਨਹੀਂ ਸਕੇਗਾ, ਜਿਹਨੇ ਵਿਸ਼ੇ ਵਿਕਾਰ ਅੱਖਾਂ ਦੇ ਰਾਹੀਂ, ਕੰਨਾਂ ਦੇ ਰਾਹੀਂ, ਮੂੰਹ ਦੇ ਰਾਹੀਂ, ਨਾਸ਼ਕਾਵਾਂ ਦੇ ਰਾਹੀਂ, ਜਿੰਨਾ ਕੁੱਝ ਤੂੰ ਆਪਣੇ ਅੰਦਰ ਇਕੱਠਾ ਕਰ ਰਿਹਾ, ਤੂੰ ਕੀ ਸੋਚਦਾ ਵੀ ਇੱਕ ਜਪਜੀ ਸਾਹਿਬ ਉਹਦਾ ਹੱਲ ਕਰ ਦੇਗਾ? ਨਹੀਂ, ਇੱਕ ਸੁਖਮਨੀ ਸਾਹਿਬ ਤੋਂ ਵੀ ਹੱਲ ਨਹੀਂ ਹੋਣਾ। ਜਿੰਨੇ ਬਾਹਰੋਂ ਇਹ ਮੋਰੀਆਂ ਜਿਹੜੀਆਂ ਨੇ, ਪਹਿਲਾਂ ਇਹਨਾਂ ਨੂੰ ਬੰਦ ਕਰ, ਗੁਰ ਦਿਖਲਾਈ ਮੋਰੀ। ਅੱਗੇ ਕੀ ਹੈ, ਜਿੱਤ ਮਿਰਗ ਪੜਤ ਹੈ ਚੋਰੀ। ਇੱਥੋਂ ਵਕਾਰ ਆਉਂਦੇ ਨੇ, ਨਿੰਦਿਆ ਆਉਂਦੀ ਹੈ, ਚੁਗਲੀਆਂ ਆਉਂਦੀਆਂ ਨੇ। ਜਦੋਂ ਤੁਸੀਂ ਫੋਨ ਕਰਦੇ ਹੋ, ਆਪਣੇ ਬੇਟੇ ਨੂੰ ਕਰੋ, ਭਰਾ ਨੂੰ ਕਰੋ, ਮਾਂ ਨੂੰ ਕਰੋ, ਪਿਓ ਨੂੰ ਕਰੋ, ਅੱਜ ਤੋਂ ਬਾਅਦ ਧਿਆਨ ਕਰਨਾ, ਬੀਬੀ ਕੀ ਹਾਲ ਹੈ, ਪੁੱਤ ਠੀਕ ਹੈ, ਬਾਕੀ ਤਾਂ ਠੀਕ ਹੈ, ਉਹਨਾਂ ਦੀ ਤਾਂ ਮੱਝ ਬੜੀ ਬਿਮਾਰ ਹੈ। ਤੇ ਬੀਬੀ ਆਪਾਂ ਆਪਣੇ ਘਰ ਦੀ ਗੱਲ ਕਰ ਲਈ, ਆਪਣੀਆਂ ਮੱਝਾਂ ਠੀਕ ਨੇ? 3 ਨਹੀਂ ਹੈ ਸਾਡੇ ਕੋਲ ਆਪਣੀ ਘਰ ਦੀ ਗੱਲ ਕਰਨ ਜੋਗਾ, 3 ਦਾ ਟਾਈਮ ਨਹੀਂ ਸਾਡੇ ਕੋਲ। ਕਦੇ ਫੋਨ ਮਿਲਾ ਕੇ ਤੁਸੀਂ ਗੱਲ ਕਰਿਓ, ਤੁਹਾਡੀ ਗੱਲ 1-1.5 ਚ ਮੁੱਕ ਜਾਣੀ ਹੈ। ਹੋਰ ਸੁਣਾਓ, ਫਿਰ ਤੇ ਹੋਰ ਸੁਣਾਓ ਨਾ ਗਿਆਨੀ ਜੀ ਕੋਈ, ਇਹਦਾ ਮਤਲਬ ਹੁਣ ਤੁਸੀਂ ਵਿਹਲੇ ਹੋ, ਨਾ ਤੁਹਾਡੇ ਕੋਲੇ ਕੁਝ ਹੈ, ਨਾ ਅਗਲੇ ਕੋਲੇ ਕੁਝ ਹੈ। ਇਸ ਚੀਜ਼ ਇਹਨਾਂ ਚੀਜ਼ਾਂ ਤੋਂ ਆਪਾਂ ਬਚੀਏ ਕਿ ਦੁਨੀਆਂ ਦੀ ਇਨਫੋਰਮੇਸ਼ਨ ਇਕੱਠੀ ਕਰਨਾ, ਦੁਨੀਆਂ ਦੀ ਜਾਣਕਾਰੀ ਇਕੱਠੀ ਕਰਨਾ, ਕਿ ਅਸੀਂ ਕੋਈ ਗੂਗਲ ਕੋਈ ਸਰਚ ਇੰਜਣ ਥੋੜਾ ਬਣਾ ਲਿਆ ਆਪਣੀ ਜ਼ਿੰਦਗੀ ਨੂੰ, ਵੀ ਸਾਰਿਆਂ ਦਾ ਡਾਟਾ ਸਾਡੇ ਕੋਲ ਹੀ ਹੋਣਾ ਚਾਹੀਦਾ, ਵੀ ਉਹਦੇ ਧੀ ਕੀ ਕਰਦੀ ਹੈ, ਤੇ ਉਹਦਾ ਪੁੱਤਰ ਕੀ ਕਰਦਾ, ਤੇ ਉਹਦਾ ਪਿਓ ਕੀ ਕਰਦਾ ਸੀ, ਤੇ ਉਹਦਾ ਦਾਦਾ ਕੀ ਕਰਦਾ ਸੀ, ਤੇ ਇਹਨਾਂ ਦੀ ਜ਼ਮੀਨ ਕਿੰਨੀ ਹੈ, ਤੇ ਕਿੰਨਾ ਕਰਜ਼ਾ ਇਹਨਾਂ ਤੇ ਕਿੰਨਾ ਇਹਨਾਂ ਨੇ ਬੈਂਕ ਦੇ ਪੈਸੇ ਦੇਣੇ ਨੇ, ਕਿੱਧਰ ਤੁਰੇ ਹੋਏ ਆਪਾਂ। ਸਾਡੇ ਬਜ਼ੁਰਗ ਧਾਰਨਾ ਗਾਉਂਦੇ ਸੀ, ਉਹ ਕਹਿੰਦੇ ਸੀ ਗੱਠੜੀ ਆਪਣੀ ਸੰਭਾਲ, ਤੈਨੂੰ ਹੋਰ ਨਾਲ ਕੀ, ਤੈਨੂੰ ਚੋਰ ਨਾਲ ਕੀ। ਗੁਰੂ ਤੁਹਾਨੂੰ ਸਮਝਾਉਂਦਾ ਵੀ ਤੇਰੇ ਆਪਣੇ ਜੀਵਨ ਵਿੱਚ ਇੱਕ ਮੋੜੀ ਹੈ ਭਾਈ, ਉੱਥੋਂ ਮਿਰਗ ਆਉਂਦੇ ਨੇ, ਵਕਾਰ ਆਉਂਦੇ ਨੇ, ਵਿਸ਼ੇ ਆਉਂਦੇ ਨੇ, ਉਹ ਸਭ ਕੁਝ ਤੇਰਾ ਚੋਰੀ ਕਰਕੇ ਲੈ ਜਾਂਦੇ ਨੇ। ਹੁਣ ਤੁਸੀਂ ਦੱਸ ਦਿਓ ਆਪਾਂ ਕਿੰਨਾ ਕੁ ਪਾਠ ਕਰਦੇ ਹਾਂ, ਕਿੰਨਾ ਕੁ ਸੱਚ ਬੋਲਦੇ ਹਾਂ, ਕਿੰਨਾ ਕੁ ਮੱਥਾ ਟੇਕਦੇ ਹਾਂ, ਕਿੰਨੀ ਕੁ ਸੰਗਤ ਕਰਦੇ ਹਾਂ, ਇੱਕ ਘੰਟਾ, ਡੇਢ ਘੰਟਾ, ਦੋ ਘੰਟੇ, ਬਾਕੀ ਕਿੰਨੇ ਬਚੇ 22 ਘੰਟੇ ਜਦੋਂ ਤੁਹਾਡੇ ਤੇ ਹਮਲਾ ਹੋਏਗਾ ਤੇ ਉਹ 2 ਘੰਟਿਆਂ ਦੀ ਕਮਾਈ ਤੁਹਾਡੀ ਬਰਦ ਉਹ ਸਾਰੇ ਕੁਝ ਨੂੰ ਸਹਾਰ ਸਕੇਗੀ। ਇਸ ਕਰਕੇ 22 ਘੰਟਿਆਂ ਦੇ ਜਿਹੜੇ ਹਮਲੇ ਨੇ ਉਹ ਰੋਕ ਦਿਓ, ਤੁਹਾਡੀ 2 ਘੰਟਿਆਂ ਦੀ ਪੂੰਜੀ ਕੱਲ 4 ਘੰਟੇ ਹੋ ਜਾਏਗੀ, ਪਰਸੋਂ 6 ਹੋ ਜਾਏਗੀ, 30 ਦਿਨਾਂ ਬਾਅਦ 60 ਘੰਟਿਆਂ ਦੀ ਤੁਹਾਡੇ ਕੋਲ ਭਗਤੀ ਹੋਏਗੀ, 60 ਘੰਟਿਆਂ ਦਾ ਸਿਮਰਨ ਹੋਏਗਾ, 60 ਘੰਟਿਆਂ ਦਾ ਧਰਮ ਹੋਏਗਾ। ਤੇ ਜੇ 2 ਘੰਟਿਆਂ ਦਾ 22 ਘੰਟਿਆਂ ਨੇ ਲੁੱਟ ਲਿਆ ਤੇ ਕੱਲ੍ਹ ਨੂੰ ਫਿਰ ਕੁਛ ਵੀ ਨਹੀਂ ਹੋਏਗਾ ਸਾਡੇ ਕੋਲ। ਤਾਂ ਜਿਹੋ ਜਿਹੇ ਕਮਲੇ ਪਿਛਲੀ ਸੰਗਰਾਂਦ ਤੇ ਸੀ ਉਹੋ ਜਿਹੇ ਕਮਲੇ ਅਗਲੀ ਸੰਗਰਾਂਦ ਤੇ ਹੋਵਾਂਗੇ, ਆਪਾਂ ਪਹੁੰਚੇ ਕਿੱਥੇ? ਕਿਤੇ ਵੀ ਨਹੀਂ, ਕਿਉਂਕਿ ਮੋਰੀ ਤਾਂ ਕੋਈ ਰੋਕੀ ਨਹੀਂ। ਬਿਮਾਰੀਆਂ ਰੋਕੋ, ਮੈਂ ਅੱਜ ਵੀ ਕਹਿਣਾ ਚਾਹੁੰਦਾ ਕਿ ਜੇ ਕੋਈ ਵੀ ਚਾਹੁੰਦਾ ਅੱਜ ਫੂਡ ਜਿਹੜਾ ਭੋਜਨ ਜਿਹੜਾ ਇਹਦੀ ਮਿਲਾਵਟ ਰੋਕ ਦਿਓ, ਅੱਧੀਆਂ ਬਿਮਾਰੀਆਂ ਮੁੱਕ ਜਾਣਗੀਆਂ। ਨਕਲੀ ਦਵਾਈਆਂ ਰੋਕ ਦਿਓ। ਇੱਥੋਂ ਬੰਦਾ ਦਵਾਈ ਲੈ ਕੇ ਗਿਆ ਅਮਰੀਕਾ, ਡਾਕਟਰ ਨੇ ਕਿਹਾ ਵੀ ਆਹ ਦਵਾਈ ਹੈ ਇਹਦੀ, ਉਹ ਕਹਿੰਦੇ ਜੀ ਇਹ ਤਾਂ ਮੈਂ ਖਾ ਰਿਹਾ। ਕਹਿੰਦਾ ਲਿਆ ਦੇ। ਉਹਨੇ ਲੈਬੋਰਟਰੀ ਚ ਭੇਜੀ, ਕਹਿੰਦੇ ਇੱਥੇ ਦਵਾਈ ਨਕਲੀ ਹੈ। ਬਿਮਾਰੀ ਡਾਇਗਨੋਜ ਹੋ ਗਈ ਹੈ, ਦਵਾਈ ਮਿਲ ਗਈ ਹੈ, ਪਰ ਦਵਾਈ ਖਾਂਦਿਆਂ ਖਾਂਦਿਆਂ ਬੰਦਾ ਮਰ ਚੱਲਿਆ ਸੀ ਕਿਉਂਕਿ ਦਵਾਈ ਡੁਪਲੀਕੇਟ ਸੀ। ਇੱਥੇ ਹਰ ਚੌਥੇ ਦਿਨ ਬਿਲਡਿੰਗ ਡਿੱਗਦੀ ਹੈ ਤੇ ਬੰਦੇ ਮਰ ਜਾਂਦੇ ਨੇ। ਬਾਹਰਲੇ ਮੁਲਕਾਂ 'ਚ ਜਾਓ, ਉਸ ਬਿਲਡਿੰਗ ਦੀ ਖੂਬਸੂਰਤੀ ਇਹ ਹੈ, ਉੱਤੇ ਲਿਖਿਆ 1880। ਮੈਂ ਕਿਸੇ ਨੂੰ ਪੁੱਛ ਲਿਆ, ਮੈਂ ਕਿਹਾ ਕੀ ਕਹਿੰਦੇ ਇੰਨੀ ਪੁਰਾਣੀ ਬਿਲਡਿੰਗ ਹੈ। ਅੱਜ ਵੀ ਉਸ ਇਮਾਰਤ ਦੀ ਖੂਬਸੂਰਤੀ ਹੈ, ਉਹਦੀ ਫਾਊਂਡੇਸ਼ਨ ਐਸੀ ਹੈ, ਉਹਦੀਆਂ ਦੀਵਾਰਾਂ ਐਸੀਆਂ ਨੇ, ਉਹਦੀਆਂ ਛੱਤਾਂ ਐਸੀਆਂ ਨੇ, ਉਹ ਡਿੱਗ ਨਹੀਂ ਸਕਦੀ, ਟੁੱਟ ਨਹੀਂ ਸਕਦੀ। ਸੱਚੇ ਪਾਤਸ਼ਾਹ ਮਹਾਰਾਜ ਨੇ ਭਗਤ ਕਬੀਰ ਜੀ ਦੇ ਰਾਹੀਂ ਅੱਜ ਸਾਡੇ ਤੇ ਕਿਰਪਾ ਕੀਤੀ, ਆਖਿਆ ਸੰਤੋ ਮਨ ਪਵਣੇ ਸੁੱਖ ਬਣਿਆ। ਮਨ ਹਵਾ ਵਰਗਾ ਸੀ ਪਰ ਅੱਜ ਕੁਝ ਸੁੱਖ ਮਿਲਿਆ। ਅੱਗੇ ਕੀ ਹੋਇਆ? ਕਿਸ ਯੋਗ ਪ੍ਰਾਪਤ ਬਣਿਆ? ਅੱਜ ਲੱਗਦਾ ਗੱਲ ਬਣੇਗੀ, ਮੈਨੂੰ ਕੁਝ ਨਾ ਕੁਝ ਜ਼ਰੂਰ ਪ੍ਰਾਪਤ ਹੋਏਗਾ। ਕਿਉਂ? ਗੁਰ ਦਿਖਲਾਈ ਮੋਰੀ, ਮੈਨੂੰ ਪਤਾ ਹੀ ਨਹੀਂ ਸੀ ਲੱਗ ਰਿਹਾ ਕਿ ਇਹ ਰੋਗ ਆ ਕਿੱਥੋਂ ਰਿਹਾ, ਇਹ ਬਿਮਾਰੀ ਕਿੱਥੋਂ ਆ ਰਹੀ ਹੈ। ਗੁਰੂ ਨੇ ਮੈਨੂੰ ਉਹ ਦੱਸ ਦਿੱਤਾ, ਬਿਮਾਰੀ ਡਾਇਗਨੋਜ ਹੋ ਗਈ। ਅੱਗੇ ਜੇ ਇੱਕ ਮਿਰਗ ਪੜਤ ਹੈ ਚੋਰੀ, ਔਰ ਇਹ ਵੀ ਦੱਸ ਦਿੱਤਾ ਕਿ ਇਹ ਇਸ ਰਸਤੇ ਤੋਂ ਕਿਹੜੀਆਂ ਕਿਹੜੀਆਂ ਬਿਮਾਰੀਆਂ ਨੇ, ਵਕਾਰ ਨੇ, ਵਿਸ਼ੇ ਨੇ, ਔਗਣ ਨੇ, ਦੋਸ਼ ਨੇ, ਜਿਹੜੇ ਤੇਰੇ ਜੀਵਨ ਵਿੱਚ ਆ ਚੁੱਕੇ ਨੇ ਭਾਈ। ਹਾਂਜੀ,
ਦਰਵਾਜੇ ਬਾਜੀਏ ਨੇ ਅਨਹਦ ਬਾਜੇ।
ਭਗਤ ਕਬੀਰ ਕਹਿੰਦੇ ਮੈਂ ਉਹ ਸਾਰੇ ਰਸਤੇ ਬੰਦ ਕਰ ਦਿੱਤੇ ਨੇ ਜਿੱਥੋਂ ਮਿਰਗ ਆਉਂਦੇ ਸੀ, ਵਕਾਰ ਆਉਂਦੇ ਸੀ, ਵਿਸ਼ੇ ਆਉਂਦੇ ਸੀ, ਦੋਸ਼ ਆਉਂਦੇ ਸੀ, ਬੁਰਾਈਆਂ ਆਉਂਦੀਆਂ ਸੀ, ਔਗਣ ਆਉਂਦੇ ਸੀ। ਹੁਣ ਕੀ ਹੋਇਆ? ਕਹਿੰਦੇ ਬਾਜੀਲੇ ਅਨਹਦ ਬਾਜੇ। ਅੰਦਰ ਇੱਕ ਲਾਈਟ ਮਿਊਜ਼ਿਕ ਚੱਲਦਾ ਸੀ, ਅੰਦਰ ਅਨਹਦ ਧੁਨੀ। ਤੁਸੀਂ ਕਦੇ ਕਦੇ ਵੇਖਿਓ ਜਦੋਂ ਹਰ ਪਾਸੇ ਮੌਸਮ ਠੀਕ ਹੋਵੇ, ਸਿਹਤ ਠੀਕ ਹੋਵੇ, ਘਰ ਦੇ ਹਾਲਾਤ ਠੀਕ ਹੋਣ, ਤੇ ਕੋਈ ਆਦਮੀ ਨਾ ਐਂ ਕਰਦਾ ਹੁੰਦਾ ਐਂ ਕਰਦਾ, ਅੱਜ ਤੇ ਹੋ ਸਕਦਾ ਉਹਨੇ ਕੰਨਾਂ ਚ ਕੋਈ ਹੈਡਫੋਨ ਲਾਏ ਹੋਣ ਤੇ ਗਾਣੇ ਸੁਣਦਾ ਹੁੰਦਾ ਹੋਵੇ, ਅੱਜ ਹੋ ਸਕਦਾ ਪਰ ਅੱਜ ਤੋਂ 30 ਸਾਲ ਪਹਿਲਾਂ ਨਹੀਂ ਸੀ ਹੁੰਦਾ। ਫਿਰ ਸਾਹਮਣੇ ਵਾਲਾ ਪੁੱਛਦਾ ਸੀ ਕਿੱਦਾਂ ਬਈ ਅੱਜ ਤੋਂ ਬੜਾ ਖੁਸ਼ ਹੈ, ਉਹਨੂੰ ਆਪਣੇ ਅੰਦਰੋਂ ਇੱਕ ਖੁਸ਼ੀ ਇੱਕ ਧੁਨੀ ਸੁਣਦੀ ਸੀ, ਅੱਛਾ ਲੱਗਦਾ ਸੀ। ਇਹ ਸਭ ਕੁਝ ਤੁਹਾਡੇ ਅੰਦਰ ਹੈ, ਇਹ ਸਾਰਾ ਕੁਝ ਹੈਗਾ ਤੁਹਾਡੇ ਅੰਦਰ। ਜਦੋਂ ਬਾਹਰੋਂ ਮਾਜ ਵੱਧ ਗਈ, ਬਾਹਰੋਂ ਸਾਊਂਡ ਵੱਧ ਗਿਆ, ਬਾਹਰੋਂ ਪੋਲੂਸ਼ਨ ਆ ਗਿਆ, ਉਹ ਅੰਦਰ ਵਾਲੀ ਆਵਾਜ਼ ਜਿਹੜੀ ਸੀ ਉਹ ਦੱਬ ਗਈ, ਉਹ ਸੁਣਨੋਂ ਹਟ ਗਿਆ। ਹੁਣ ਜਦੋਂ ਤੁਸੀਂ ਆਪਣੇ ਅੰਦਰ ਦੀ ਆਵਾਜ਼ ਸੁਣੋਗੇ ਤੇ ਅੰਦਰ ਦੀ ਆਵਾਜ਼ ਜਿਹੜੀ ਹੈ ਉਹ ਇਹ ਹੈ ਕਿ ਆਤਮਾ ਪਰਮਾਤਮਾ ਦੀ ਅੰਸ਼ ਹੈ। ਹੁਣ ਇਹ ਜਿਹੜੇ ਗਿਆਨ ਇੰਦਰੇ ਨੇ ਇਹਨਾਂ ਨੇ ਹੀ ਪਰਮਾਤਮਾ ਦੀ ਭਗਤੀ ਸ਼ੁਰੂ ਕਰ ਦੇਣੀ ਹੈ, ਇਹਨਾਂ ਨੇ ਹੀ ਤੁਹਾਨੂੰ ਇੱਕ ਰਸ ਵਾਜੇ ਸੁਣਾਉਣੇ ਸ਼ੁਰੂ ਕਰ ਦੇਣੇ ਨੇ।
ਕੁੰਭ ਕਮਲ ਜਲ ਭਰਿਆ ਜਲ ਮੋਟਿਆ ਉਬਾ ਕਰਿਆ,
ਹਿਰਦੇ ਰੂਪੀ ਜਿਹੜਾ ਕਮਲ ਰੂਪੀ ਜਿਹੜਾ ਘੜਾ ਸੀ ਉਹ ਭਰਿਆ ਪਿਆ ਸੀ, ਚੰਗੇ ਪਾਣੀ ਨਾਲ ਨਹੀਂ, ਦੁੱਧ ਨਾਲ ਵੀ ਨਹੀਂ, ਸ਼ਹਿਦ ਨਾਲ ਵੀ ਨਹੀਂ, ਕਿਸੇ ਚੰਗੇ ਤੇਲ ਨਾਲ ਵੀ ਨਹੀਂ, ਮਕਾਰਾਂ ਨਾਲ, ਬਦਬੂ ਨਾਲ, ਭੈੜੀਆਂ ਗੱਲਾਂ ਨਾਲ। ਇੱਕ ਪੰਕਤੀ ਆਉਂਦੀ ਹੈ, ਜੋ ਜੀ ਹੋਏ ਸੋ ਹੋਇਆ, ਜੋ ਅੰਦਰ ਹੋਏਗਾ ਉਹ ਬਾਹਰ ਨਿਕਲੇਗਾ, ਹੋਰ ਕੀ ਹੋਏਗਾ। ਜੇ ਢਿੱਡ ਚ ਸਭ ਕੁਝ ਮਾੜਾ ਹੈ ਤੇ ਮੂੰਹ ਤੋਂ ਚੰਗਾ ਕਿਵੇਂ ਨਿਕਲ ਸਕਦਾ। ਹਿਰਦਾ ਰੂਪੀ ਜਿਹੜਾ ਕਮਲ ਜਿਹੜਾ ਹੈ ਇਹ ਘੜਾ ਜਿਹੜਾ ਹੈ ਇਹ ਭਰਿਆ ਪਿਆ ਸੀ। ਜਦੋਂ ਗੁਰੂ ਨੇ ਮੱਤ ਦਿੱਤੀ, ਭਗਤ ਕਬੀਰ ਕਹਿੰਦੇ ਮੈਂ ਡੋਲ ਦਿੱਤਾ ਘੜਾ, ਮੁੱਧਾ ਕਰ ਦਿੱਤਾ, ਸਾਫ ਕਰਕੇ ਉਹਨੂੰ ਫਿਰ ਸਿੱਧਾ ਕਰ ਲਿਆ। ਕੀ ਕੀਤਾ? ਕੁੰਭ, ਕੁੰਭ ਕਹਿੰਦੇ ਨੇ ਘੜੇ ਨੂੰ, ਕਮਲ ਹਿਰਦੇ ਨੂੰ ਕਹਿੰਦੇ ਨੇ, ਜਲ ਭਰਿਆ ਭੈੜੇ ਪਾਣੀ ਨਾਲ ਭਰਿਆ ਸੀ, ਜਲ ਮੇਟਿਆ ਮੇਟੇ ਦਾ ਅਰਥ ਹੁੰਦਾ ਡੋਲ ਦੇਣਾ, ਉਬਾ ਕਰਿਆ ਉਬੇ ਦਾ ਅਰਥ ਕੀ ਹੈ, ਸਿੱਧਾ ਕਰ ਲਿਆ, ਖਾਦੀ ਕਰ ਲਿਆ, ਸਾਫ ਕਰ ਲਿਆ ਤੇ ਉਹਨੂੰ ਹੋਰ ਸ਼ੁੱਭ ਗੁਣ ਭਰਨ ਵਾਸਤੇ ਥਾਂ ਬਣਾ ਲਈ। ਹਾਂਜੀ,
ਕਹੋ ਕਬੀਰ ਜਲ ਜਾਣਿਆ ਜੋ ਜਾਣਿਆ ਤੋ ਮਨ ਮਾਨਿਆ।
ਭਗਤ ਕਬੀਰ ਜੀ ਦੇ ਪਵਿੱਤਰ ਮੁੱਖ ਤੋਂ ਅੱਜ ਸਤਿਗੁਰੂ ਸਾਨੂੰ ਦ੍ਰਿੜ ਕਰਾਉਂਦੇ ਨੇ ਕਿ ਕਬੀਰ ਜੀ ਇਹ ਗੱਲ ਕਹੋ, ਮੈਨੂੰ ਹੋਰ ਸਮਝ ਆਈ ਹੈ, ਮੈਨੂੰ ਹੋਰ ਸਮਝਾਇਆ ਗੁਰੂ ਨੇ, ਕਿਉਂਕਿ ਦੂਸਰ ਹੋਏ ਤਾਂ ਸੋਝੀ ਪਾਏ। ਇਹ ਜ਼ਰੂਰ ਚੇਤਾ ਰੱਖਣਾ, ਬੱਚੇ ਦਾ ਜਨਮ ਹੁੰਦਾ, ਬੱਚੇ ਨੂੰ ਨਹੀਂ ਪਤਾ, ਮਾਂ ਕਹਿਣ ਦਾ ਵੀ ਨਹੀਂ ਸੀ ਪਤਾ। ਮਾਂ ਕਹਿਣਾ ਹੈ, ਮੈਮ ਕਹਿਣਾ ਹੈ, ਝਾਈ ਕਹਿਣਾ ਹੈ, ਬੀਬੀ ਕਹਿਣਾ ਹੈ, ਨਹੀਂ ਪਤਾ। ਮੇਰੇ ਵੱਡੇ ਭਰਾ ਦੇ ਬੱਚੇ ਉਹ ਸਾਨੂੰ ਚਾਚਾ ਕਹਿੰਦੇ ਕਹਿੰਦੇ, ਆਪਣੇ ਪਿਓ ਨੂੰ ਵੀ ਚਾਚਾ ਹੀ ਕਹਿੰਦੇ ਸੀ, ਬਾਅਦ ਵਿੱਚ ਪਤਾ ਲੱਗਾ ਵੀ ਨਹੀਂ ਪਿਓ ਨੂੰ ਪਾਪਾ ਕਹੀਦਾ। ਦੂਸਰ ਹੋਏ ਤਾਂ ਸੋਝੀ ਪਾਏ। ਅੱਜ ਦੁੱਖ ਇਸ ਗੱਲ ਦਾ ਵੀ ਹੈ, ਹਰ ਬੰਦਾ ਕਹਿੰਦਾ ਕਿ ਮੈਨੂੰ ਗੁਰੂ ਦੀ ਕੀ ਲੋੜ ਹੈ, ਜੇ ਤੈਨੂੰ ਗੁਰੂ ਦੀ ਲੋੜ ਨਹੀਂ ਤੇ ਤੈਨੂੰ ਸਮਝਾਏਗਾ ਕੌਣ? ਰੱਬ ਦੀਆਂ ਗੱਲਾਂ ਗੁਰੂ ਤੋਂ ਬਿਨਾਂ ਕੋਈ ਨਹੀਂ ਸਮਝਾਏਗਾ। ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ, ਇਹ ਚੇਤਾ ਰੱਖਣਾ। ਗੁਰੂ ਮਿੱਤਰ ਮਿਲੇਗਾ ਤੇ ਸਮਝ ਆਏਗੀ। ਕਹੋ ਕਬੀਰ ਜਨ ਜਾਣੇ ਆ, ਹਾਂਜੀ
ਜੋ ਜਾਣੇ ਆ ਤੋ ਮਨ ਮਾਨੇ ਆ।
ਜਦੋਂ ਜਾਣ ਲਿਆ, ਜਾਣਨ ਤੋਂ ਅਰਥ ਕੀ ਹੈ? ਸਾਧ ਪਾ ਲੈਣੇ। ਜਾਣਨ ਦਾ ਅਰਥ ਇਹ ਨਹੀਂ ਸਿਰਫ ਵੀ ਮੈਨੂੰ ਪਤਾ ਹੈ ਜੀ ਇਹ ਤਾਂ ਅਮਕਾ ਆਦਮੀ ਹੈ, ਨਹੀਂ ਉਸ ਤੋਂ ਅੱਗੇ ਕੀ ਪਤਾ ਹੈ? ਉਹਦੀ ਜਾਣਕਾਰੀ ਹੋਣਾ, ਉਹਦੇ ਨਾਲ ਜਾਣ ਪਛਾਣ ਹੋਣਾ। ਜਦੋਂ ਤੁਹਾਡੀ ਰੱਬ ਨਾਲ ਜਾਣ ਪਛਾਣ ਹੋ ਜਾਏਗੀ ਤਾਂ ਫਿਰ ਇਹ ਜ਼ਰੂਰ ਚੇਤਾ ਰੱਖਣਾ, ਤੋ ਮਨ ਮਾਨਿਆ, ਫਿਰ ਤੁਹਾਨੂੰ ਇੱਕ ਆਦਤ ਵੀ ਪੈ ਜਾਏਗੀ। ਇੱਕ ਆਦਤ ਹੁੰਦੀ ਹੈ ਇਕੱਲੇ ਰਹਿਣ ਦੀ, ਨਾਲ ਰਹਿਣ ਦੀ, ਪਰਿਵਾਰ ਵਿੱਚ ਰਹਿਣ ਦੀ, ਸੌਣ ਲੱਗਿਆਂ ਕੁਝ ਖਾਣ ਦੀ, ਸਵੇਰੇ ਉੱਠ ਕੇ ਕੁਝ ਪੀਣ ਦੀ ਇੱਕ ਆਦਤ ਹੁੰਦੀ ਹੈ। ਆਪਾਂ ਕਹਿ ਨਹੀਂ ਦਿੰਦੇ ਮੈਨੂੰ ਆਦਤ ਜੀ ਪੈ ਗਈ ਹੈ, ਤੇ ਜਦੋਂ ਘਰ ਵਿੱਚ ਇਕੱਲੇ ਰਹਿਣਾ ਪੈ ਜਾਏ ਬੜਾ ਹੀ ਔਖਾ ਲੱਗਦਾ ਹੈ, ਕਿਉਂਕਿ ਆਦਤ ਜੀ ਹੁੰਦੀ ਹੈ ਇਕੱਠੇ ਬਹਿ ਕੇ ਪ੍ਰਸ਼ਾਦਾ ਛਕਣਾ, ਗੱਲਬਾਤ ਕਰਨੀ। ਰੱਬ ਦੇ ਨਾਲ ਵੀ ਇਸੇ ਤਰ੍ਹਾਂ ਹੈ, ਜਦੋਂ ਗੁਰੂ ਦੀ ਕਿਰਪਾ ਹੋ ਜਾਏਗੀ ਫਿਰ ਆਦਤ ਬਣ ਜਾਏਗੀ, ਸੁਭਾਅ ਬਣ ਜਾਏਗਾ, ਫਿਰ ਅਸੀਂ ਉਹਦੇ ਤੋਂ ਬਿਨਾਂ ਰਹਿ ਨਹੀਂ ਸਕਾਂਗੇ। ਫਿਰ ਲੱਗੇਗਾ ਅੱਜ ਕੁਛ ਮੇਰਾ ਰਹਿ ਗਿਆ, ਅੱਜ ਸ਼ਾਇਦ ਮੈਨੂੰ ਕੁਛ ਮਿਲਿਆ ਨਹੀਂ, ਅੱਜ ਕੋਈ ਕਮੀ ਹੈ ਮੇਰੇ ਵਿੱਚ। ਸੱਚੇ ਪਾਤਸ਼ਾਹ ਕਿਰਪਾ ਕਰੋ, ਅਸੀਂ ਧਰਮ ਨੂੰ ਸਮਝਣ ਦਾ ਯਤਨ ਕਰੀਏ। ਧਰਮ ਵਹਿਮਾਂ ਭਰਮਾਂ ਦਾ, ਪਖੰਡਾਂ ਦਾ, ਕਰਮ ਕਾਂਡਾਂ ਦਾ ਨਾ ਧਰਮ ਨਹੀਂ ਹੈ। ਐਵੇਂ ਅੰਧ ਵਿਸ਼ਵਾਸੀ ਨਾ ਬਣੋ, ਟੂਣੇ ਟੰਬੜੇ ਕਰਨਾ ਤਾਂਤਰਿਕ ਲੋਕਾਂ ਦਾ ਕੰਮ ਹੈ, ਇਹਦਾ ਕੋਈ ਧਰਮ ਨਾਲ ਸੰਬੰਧ ਨਹੀਂ ਹੈ। ਬੌਲੀਆਂ ਬੰਨਣੀਆਂ, ਧਾਗੇ ਤਵੀਤ ਪਾਉਣੇ, ਇਹ ਤਾਂਤਰਿਕ ਲੋਕਾਂ ਦਾ ਕੰਮ ਹੈ। ਇੰਨੀ ਗੱਲ ਹੀ ਮੰਨ ਲਓ, ਆਪਣੇ ਆਪ ਤੁਹਾਨੂੰ ਸਮਝ ਆ ਜਾਏਗੀ ਵੀ ਮੈਂ ਧਰਮੀ ਹਾਂ ਕਿ ਤਾਂਤਰਿਕ। ਇਹ ਤਾਂਤਰਿਕ ਜੀਵਨ ਚੋਂ ਬਾਹਰ ਆ ਜਾਓ। ਉਹਨੇ ਕਿਸੇ ਨੇ ਮੈਨੂੰ ਕੁਝ ਕਰ ਦਿੱਤਾ ਜੀ, ਇਹ ਤਾਂਤਰਿਕ ਗੱਲਾਂ ਨੇ ਸਾਰੀਆਂ, ਧਰਮ ਦੀਆਂ ਗੱਲਾਂ ਦਾ ਸੰਬੰਧ ਹੀ ਕੋਈ ਨਹੀਂ। ਤੂੰ ਪਾਠ ਕਰ, ਖਾ ਕਿਹੜਾ ਉਦੋਂ ਵੱਡਾ ਮੰਤਰ ਜਿਹੜਾ ਤੇਰੇ ਤੇ ਕੋਈ ਪੜ੍ਹ ਦੇਗਾ, ਕੋਈ ਹੈ ਹੀ ਨਹੀਂ ਦੁਨੀਆਂ ਦਾ ਮੰਤਰ ਜਿਹੜਾ ਤੁਹਾਡੇ ਤੇ ਅਸਰ ਕਰੇਗਾ। ਗੁਰੂ ਦੀ ਬਾਣੀ ਤੋਂ ਵੱਡੀ ਵੀ ਬਾਣੀ ਹੈ ਕਿਸੇ ਕੋਲੇ? ਗੁਰੂ ਦੇ ਘਰ ਤੋਂ ਵੱਡਾ ਵੀ ਘਰ ਹੈ ਕਿਸੇ ਦਾ? ਤੂੰ ਇੱਥੇ ਆ ਜਾ, ਖਾ ਫਿਰ ਵੇਖਾਂਗੇ ਵੀ ਕਿਹੜਾ ਜਿਹੜਾ ਇਸ ਘਰ ਤੇ ਵੀ ਆ ਕੇ ਤੈਨੂੰ ਪਕੜ ਲਵੇਗਾ। ਨਹੀਂ, ਇਸ ਘਰ ਚੋਂ ਤੁਹਾਨੂੰ ਕੋਈ ਨਹੀਂ ਪਕੜੇਗਾ। ਜਦੋਂ ਸਮਰੱਥ ਗੁਰੂ ਸਿਰ ਤੇ ਆ ਕੇ ਧਰੇਗਾ ਫਿਰ ਕੋਈ ਤੁਹਾਡੀ ਹਵਾ ਵੱਲ ਵੀ ਨਹੀਂ ਵੇਖੇਗਾ। ਫਿਰ ਛਤਰ ਅਨੇਕ ਚਲਾਵਤ ਘਾਵ ਤਉ ਤਦ ਏਕ ਨਾ ਲਾਗਣ ਭਾਵ। ਕਰੀ ਜਾਣ ਜੋ ਵਿਰੋਧੀ ਕਰਦੇ ਨੇ ਉਹ ਕਰੀ ਜਾਣ ਦੁਸ਼ਮਣ ਕਰਨ, ਪਰ ਤੂੰ ਸੇਫ ਰਹੇਗਾ, ਤੇਰੇ ਆਲੇ ਦੁਆਲੇ ਗੁਰੂ ਹੋਵੇਗਾ, ਗੁਰੂ ਦਾ ਤੇਰੇ ਸਿਰ ਤੇ ਹੱਥ ਹੋਵੇਗਾ, ਗੁਰੂ ਤੇਰੀ ਰਾਖੀ ਕਰੇਗਾ। ਤੂੰ ਕਿਹਾ ਕਰ, ਗੁਰ ਪੂਰੇ ਮੇਰੀ ਰਾਖ ਲਈ। ਇੰਨੇ ਸ਼ਬਦ ਪ੍ਰਵਾਨ ਕਰਨਾ, ਭੁੱਲਾਂ ਮੇਰੀਆਂ ਨੇ ਖਿਮਾ ਕਰ ਦੇਣੀਆਂ। ਉਪਦੇਸ਼ ਸਤਿਗੁਰੂ ਜੀ ਦਾ ਹੈ, ਆਪਣੇ ਪੱਲੇ ਬੰਨ ਲੈਣਾ। ਸਤਿਗੁਰੂ ਜੀ ਦਾ ਕੋਟਾਨ ਕੋਟ ਸ਼ੁਕਰ ਜਿਨ੍ਹਾਂ ਨੇ ਕਿਰਪਾ ਕੀਤੀ, ਦੋ ਸ਼ਬਦ ਬੋਲਣ ਦੀ ਦਾਤ ਬਖਸ਼ੀ, ਆਪਣੀ ਗੋਦ ਵਿੱਚ ਬੈਠਣ ਦਾ ਸੁਭਾਗ ਸਮਾਂ ਬਖਸ਼ਿਆ, ਆਪ ਸੰਗਤ ਦਾ ਧੰਨਵਾਦ, ਸਾਰੇ ਪ੍ਰਬੰਧ ਦਾ ਧੰਨਵਾਦ, ਵਿਸ਼ੇਸ਼ ਕਰਕੇ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ, ਹੈੱਡ ਗ੍ਰੰਥੀ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਜੀ ਦਾ ਧੰਨਵਾਦ, ਜਿਨ੍ਹਾਂ ਨੇ ਸਮਾਂ ਬੰਦ ਕਰਦੇ ਆ ਆਪ ਸੰਗਤ ਦੇ ਦਰਸ਼ਨ ਕਰਵਾਏ ਹਨ। ਸੱਚੇ ਪਾਤਸ਼ਾਹ ਉਹਨਾਂ ਨੂੰ ਸਿਹਤ ਜਾਬੀ ਦੇਣ, ਆਪਣੀ ਸੇਵਾ ਆਪ ਲੈਣ ਸੇਵੇ ਕੋਲੋਂ। ਔਰ ਫਤਿਹ ਬੁਲਾਉਣ ਤੋਂ ਪਹਿਲਾਂ ਸ਼ਬਦ ਦੀਆਂ ਜੋ ਦੋ ਅੰਕਲੀਆਂ ਪੰਕਤੀਆਂ ਨੇ ਉਸਦਾ ਪਾਠ ਸਰਵਣ ਕਰੀਏ।
ਹਾਂਜੀ, ਜਲ ਲੋਕਿਆ ਉਂਦਾ ਕਰਿਆ, ਕਹੋ ਕਬੀਰ ਜਨ ਜਾਨੇ।